ਕਹਿੰਦੇ ਇੱਕੋ ਚੋਟ ਕਰੀਏ, ਬਹੁਤੀਆਂ ਚੋਟਾਂ ਕਰਨ ਦੀ ਲੋੜ ਨਹੀਂ ਪਈ, ਕਿਉਂਕਿ ਸੂਰਮੇ ਵੱਡੇ ਸੀਗੇ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਆ ਗਿਆਨ ਚਲਾਇਆ, ਬਰਮ ਅਗਨ ਸਹਿਜੇ ਪ੍ਰਜਾਲੀ, ਇੱਕੋ ਚੋਟ ਸਜਾਇਆ, ਇੱਕੋ ਗੋਲਾ ਮਾਰਿਆ, ਕਹਿੰਦੇ ਕੰਧਾਂ ਤੋੜ ਦੀ। ਹੁਣ ਫਿਰ ਲੜਾਈ ਸੂਰਮੇ ਲੈ ਕੇ ਅਸੀਂ ਨਾਲ ਲੜਨ ਲੱਗੇ, ਸਤ ਸੰਤੋਖ ਲੈ ਲੜਨੇ ਲੱਗੇ। ਤੋੜੇ ਦੋ ਤੋੜੇ ਦੋ ਦਰਵਾਜ਼ਾ, ਦੋ ਦਰਵਾਜ਼ੇ ਤੋੜ ਦਿੱਤੇ ਪਾਪ ਤੇ ਪੁੰਨ ਨਾਲ, ਸੱਤ ਤੇ ਸੰਤੋਖ ਨਾਲ ਲੜਾਈ ਸ਼ੁਰੂ ਕਰ ਲਈ। ਤੇ ਹੁਣ ਕਿਰਪਾ ਕਰੀ ਸਾਧ ਸੰਗਤ ਯਾਰ, ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਤੇ ਸਾਧੂਆਂ ਦੀ ਸੰਗਤ, ਇਹਦੇ ਨਾਲ ਕੀ ਕਰਿਆ? ਕਹਿੰਦੇ ਕਿਲੇ ਚ ਵੜ ਗਏ ਤੇ ਇਹਨਾਂ ਦੀ ਕਿਰਪਾ ਹੋਣ ਦੇ ਨਾਲ ਪਕੜੇ ਹੋ ਗਏ ਕੋ ਰਾਜਾ, ਰਾਜਾ ਫਲਿਆ ਜਾ ਕੇ ਮਨ ਨੂੰ ਕਾਬੂ ਕਰ ਲਿਆ। ਕਹਿੰਦੇ ਜਦੋਂ ਮਨ ਕਾਬੂ ਕਰ ਲਿਆ, ਫਿਰ ਭਗਵਤ ਭੀੜ ਆ, ਜਿਹੜੀ ਸਾਧ ਸੰਗਤ ਬੈਠੀ ਹੈ ਨਾ, ਭਗਵਤ ਦੇ ਪ੍ਰੇਮੀ ਇਹਨਾਂ ਦੀ ਭੀੜ, ਸਖਤ ਸਿਮਰਨ ਕੀ ਵਾਹਿਗੁਰੂ ਦੇ ਸਿਮਰਨ ਦੀ ਸ਼ਕਤੀ ਦੇ ਨਾਲ ਕੱਟੀ ਕਾਲ ਭੈ ਫਾਸੀ, ਕਾਲ ਦੀ ਭੈ ਦੀ ਫਾਂਸੀ ਕੱਟ ਦਿੱਤੀ। ਦਾਸ ਕਬੀਰ ਚੜੇ ਗੜ ਉੱਪਰ, ਹੁਣ ਕਹਿੰਦੇ ਕਿਲੇ ਦੇ ਉੱਤੇ ਦਸਵੇਂ ਦੁਆਰ ਚ ਚੜ ਗਏ, ਫਤਿਹ ਕਰ ਲਿਆ। ਤੇ ਲਿਆ ਕੀ? ਕਹਿੰਦੇ ਰਾਜ ਲਿਓ ਅਵਿਨਾਸ਼ੀ,
ਰਾਜ ਲਿਓ ਅਵਿਨਾਸ਼ੀ,
ਸੂਰਮਿਆਂ ਨੂੰ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਿਆ, ਜਿਹੜੇ ਪ੍ਰਵਾਨ ਹੋਏ ਹੋਏ ਸੀ। ਤੇ ਰਾਜ ਪ੍ਰਾਪਤ ਹੋਣ ਦੇ ਨਾਲ ਅਖਤਿਆਰ ਕਿੱਡਾ ਵੱਧ ਗਿਆ, ਜਿੱਥੇ ਕੋਈ ਉਹਨਾਂ ਦਾ ਧਿਆਨ ਦਿੰਦਾ, ਜਿੱਥੇ ਸਿਮਰਨ ਕਰਦਾ, ਉਸੇ ਵੇਲੇ ਉਹਦੀ ਮਦਦ ਕਰਨ ਵਾਸਤੇ ਆਉਂਦੇ, ਉਹਨੂੰ ਲੈ ਜਾਂਦੇ ਨੇ ਦਰਗਾਹ ਦੇ ਅੰਦਰ। ਸੋ ਐਸਾ ਰਾਜ ਹੈ, ਕਹਿੰਦੇ ਐਸੇ ਸੂਰਮੇ ਜਿਹੜੇ ਨੇ ਉਹ ਛੋਟਾ ਮੋਟਾ ਰਾਜ ਨਹੀਂ ਲੈਂਦੇ। ਬਾਕੀ ਭਾਈ ਪ੍ਰੇਮੀਆਂ, ਹੁਣ ਤੇਰੇ ਨਾਲ ਅਸੀਂ ਕਰਦੇ ਹਾਂ ਦੁਨਿਆਵੀ ਗੱਲ, ਸਾਨੂੰ ਚਾ ਗਿਆ ਤੇਰੇ? ਕਹਿੰਦਾ ਹਾਂ ਮਾਰੇ। ਕਹਿੰਦੇ ਸੂਰਮਾ ਤਾਂ ਹੁੰਦਾ ਏ, ਹੁਣ ਤੂੰ ਤੇਰੇ ਨਾਲ ਅਸੀਂ ਕਿਰਤ ਦੀ ਗੱਲ ਕਰਦੇ ਹਾਂ। ਉਹ ਕਿਰਤ ਹੈ ਕਿ ਤੂੰ ਫੌਜ ਦੇ ਵਿੱਚ ਆਫਿਸਰ ਹੈ ਕੋਈ, ਤੇ ਆਪਣੇ ਮਾਲਕ ਦਾ ਤੂੰ ਨਮਕ ਖਾ ਰਿਹਾ। ਉਸ ਮਾਲਕ, ਉਹ ਮਾਲਕ ਜਿਹੜਾ ਤੇਰਾ ਹੈ ਦੁਨੀਆਦਾਰੀ ਦਾ, ਉਹ ਤੈਨੂੰ ਤਨਖਾਹ ਦੇ ਰਿਹਾ ਤੇ ਤੇਰੇ ਉੱਤੇ ਭਰੋਸਾ ਕਰ ਰਿਹਾ। ਭਰੋਸਾ ਕਰਕੇ ਹੁਣ ਤੇਰਾ ਫਰਜ਼ ਇਹ ਬਣ ਜਾਂਦਾ ਹੈ ਵੀ ਤੂੰ ਨਮਕ ਹੈਰਾਨ ਨਾ ਬਣੀ, ਨਮਕ ਹੈਰਾਨ ਹੋਈ। ਕਿਉਂ? ਜਿਹੜਾ ਧੋਖਾ ਦਿੰਦਾ ਹੈ, ਕਿਰਤ ਕੰਮ ਕਹਾਉਂਦਾ ਉਹ ਆਪਣੇ ਆਪ ਨੂੰ, ਤੇ ਉਹਦੇ ਨਾਲ ਕੀ ਹੁੰਦਾ ਹੈ, ਉਹ ਆਪਣਾ ਜਨਮ ਖਰਾਬ ਕਰਕੇ ਬਹਿ ਜਾਂਦਾ ਇਸ ਤਰ੍ਹਾਂ ਵੱਲ। ਮਰ ਜਨਮ
ਆਹ ਲੂਣ ਪਾਏ ਕਰ ਜਾਗਰੀ ਰਣ ਚੁੱਕ ਚੁੱਕ ਹੋਵੇ ਉਹ ਲੂਣ ਪਾਏ ਕਰ ਜਾਗਰੀ ਰਣ ਚੁੱਕ ਚੁੱਕ ਹੋਵੇ ਲੂਣ ਪਾਏ ਦੀ ਫੁੱਟ ਹੋਏ ਸਭ ਲੱਜਾ ਸੋਵੇ ਲੂਣ ਪਾਏ ਦੀ ਫੁੱਟ ਹੋਏ ਸਭ ਲੱਜਾ ਸੋਵੇ ਬਣੋਤਾ ਖਾਈ ਕੇ ਹੱਥ ਜੋੜ ਕਰੋ ਮੈਂ ਲੂਣ ਬਣੋਤਾ ਖਾਈ ਕੇ ਹੱਥ ਜੋੜ ਕਰੋ ਮੈਂ ਬਾਤ ਬਤਾਓ ਲੂਣ ਖਾਏ ਵੇ ਲੂਣ ਖਾਏ ਲੂਣ ਖਾਏ ਗੁਰਤੰਤ ਕਰੋ ਮੈਂ ਲੂਣ ਰਾਮੀ ਗਲਦਾਰ ਮਰ ਜਨਮ ਰੋ ਮੈਂ
ਖਾ ਕੇ ਬੁਰਾ ਕਰਦਾ ਦੂਸਰੇ ਦਾ ਉਹ ਆਪਣੇ ਜਨਮ ਨੂੰ ਬਰਬਾਦ ਕਰਦਾ ਲੂਣ ਖਾ ਕੇ ਗੁਲਾਮ ਹੋ ਕੇ ਪਾਣੀ ਢੋਂਦਾ ਪੀਂਦਾ ਲੂਣ ਖਾਏ ਕਰ ਚਾਕਰੀ ਰਣ ਟੁੱਕ ਟੁੱਕ ਹੋਵੇ ਪੁਰਜੇ ਪੁਰਜੇ ਕੱਟ ਕੇ ਮਰਦਾ ਲੂਣ ਖਾ ਕੇ ਲੂਣ ਖਾਏ ਧੀ ਪੁੱਤ ਹੋਏ ਸਭ ਲੱਜਾ ਧੋਵੇ ਲੂਣ ਬਣੋਟਾ ਖਾਏ ਕੇ ਹੱਥ ਜੋੜ ਖਲੋਵੇ ਬਾਟ ਬਟਾਊ ਲੂਣ ਖਾਏ ਰਾਹ ਵਿੱਚ ਜਾਂਦਾ ਵੀ ਜੇ ਨਮਕ ਖਾ ਲਵੇ ਗੁਣ ਕੰਠ ਪਰੋਵੇ ਉਹਦੇ ਗੁਣ ਨੂੰ ਕੰਠ ਪਰੋਂਦਾ ਯਾਦ ਰੱਖਦਾ ਉਹਨੂੰ ਲੂਣ ਹਰਾਮੀ ਗੁਨਾਹਗਾਰ ਮਨ ਜਨਮ ਮਰ ਜਨਮ ਵੇਖੋ ਕਹਿੰਦੇ ਜਿਹੜੇ ਚੋਰ ਨੇ ਮਾੜੇ ਬੰਦੇ ਨੇ ਉਹ ਵੀ ਲੂਣ ਦੀ ਲੱਜਾ ਪਾਲਣ ਕਰਦੇ ਨੇ
ਚੋਰ ਗਿਆ ਕਰ ਸ਼ਾਹ ਦੇ ਕਰ ਅੰਦਰ ਬੱਲਾ ਚੋਰ ਗਿਆ ਕਰ ਸ਼ਾਹ ਦੇ ਕਰ ਅੰਦਰ ਬੱਲਾ ਉਪਮਾ ਪਾਲਦਾ ਤੋਂ ਮਾਰੇ ਚੜਿਆ ਉਪਮਾ ਪਾਲਦਾ ਤੋਂ ਮਾਰੇ
ਇੱਕ ਮਹਾਤਮਾ ਕਿਸੇ ਨਗਰ ਦੇ ਬਾਹਰ ਜਾ ਕੇ ਬੈਠੇ ਚਾਰ ਮਹੀਨੇ ਉਹਨਾਂ ਰਹਿਣਾ ਸੀ ਚਮਾਸਾ ਕੱਟਣਾ ਸੀ ਤੇ ਉਹ ਪਿੰਡ ਸੀ ਚੋਰਾਂ ਦਾ ਡਾਕੂਆਂ ਦਾ ਪਤਾ ਲੱਗਿਆ ਵੀ ਮਹਾਤਮਾ ਆ ਗਏ ਤੇ ਮੰਡਲੀ ਨਾਲ ਮੀਟਿੰਗ ਬੁਲਾ ਲਈ ਸਾਰੇ ਪਿੰਡ ਨੇ ਇਕੱਠ ਕਰਕੇ ਫੈਸਲਾ ਕਰਿਆ ਵੀ ਨਾ ਸੰਤਾਂ ਦੇ ਪ੍ਰਵਚਨ ਸੁਣਨੇ ਨੇ ਨਾ ਉਹਨਾਂ ਦੇ ਕੀਰਤਨ 'ਚ ਜਾਣਾ ਨਾ ਦੀਵਾਨ 'ਚ ਜਾਣਾ ਅਤੇ ਨਾ ਕੋਈ ਸੇਵਾ ਕਰਨੀ ਜੇ ਲੰਘਣਾ ਵੀ ਪੈ ਜੇ ਕੰਨ ਬੰਦ ਕਰਕੇ ਲੰਘਣਾ ਉੱਥੋਂ ਆਲੇ ਦੁਆਲੇ ਦੇ ਪਿੰਡਾਂ ਨੂੰ ਜਦ ਪਤਾ ਲੱਗਿਆ ਤਾਂ ਉਹ ਸੇਵਾ ਕਰਨ ਲੱਗ ਗਏ ਬੜਾ ਸਤਸੰਗ ਹੋਇਆ ਚਾਰ ਮਹੀਨੇ ਲੰਘ ਗਏ ਅਤੇ ਸੰਤਾਂ ਨੇ ਕਿਹਾ ਹੁਣ ਅਸੀਂ ਚੱਲਦੇ ਹਾਂ ਭਾਈ ਉਸ ਪਿੰਡ ਦੀ ਬੜੀ ਨਿੰਦਿਆ ਹੋਣ ਲੱਗ ਗਈ ਤੇ ਨਿੰਦਿਆ ਹੁੰਦੀ ਹੋਈ ਤਾਂ ਉਹਨਾਂ ਨੇ ਕਿਹਾ ਬਈ ਆਪਾਂ ਇਹਨਾਂ ਦਾ ਸਮਾਨ ਹੀ ਛੱਡਿਆ ਆਈਏ, ਇੱਕ ਤਾਂ ਨੇੜੇ ਨਹੀਂ ਰਹਿਣਗੇ, ਦੂਰ ਲੈ ਚੱਲਾਂਗੇ ਕਾਲੇ ਕਾਲੇ ਤੁਰ ਕੇ, ਨਾਲੇ ਸੇਵਾ ਬਣ ਜੂ ਸਾਡੀ, ਅਸੀਂ ਵੀ ਕਹਿ ਦਿਆ ਕਰਾਂਗੇ ਸਮਾਨ ਤਾਂ ਅਸੀਂ ਛੱਡ ਕੇ ਹੀ ਆਏ ਸੀ। ਜਦ ਸਮਾਨ ਲੈ ਕੇ ਚੱਲੇ ਤਾਂ ਸੰਤ ਕਹਿਣ ਲੱਗੇ ਵੀ ਪ੍ਰੇਮੀਆਂ ਤੂੰ ਕਦੇ ਸਤਸੰਗ ਚ ਤਾਂ ਆਇਆ, ਤੇ ਜੇ ਤਾਂ ਸਾਡੇ ਬਚਨ ਮੰਨਣੇ ਨੇ ਤਾਂ ਦਾ ਸਮਾਨ ਚੱਕ ਨਹੀਂ ਰੱਖਦੇ। ਕਹਿੰਦਾ ਮਹਾਰਾਜ ਦੱਸੋ, ਜਿਹੜਾ ਮੰਨਣ ਵਾਲਾ ਉਹ ਮੰਨ ਲੈਣੇ। ਕਹਿੰਦੇ ਸ਼ਰਾਬ ਪੀਂਦਾ ਉਹਨੇ, ਕਹਿੰਦਾ ਦਿਨ ਰਾਤ। ਕਹਿੰਦੇ ਇੱਕ ਦਿਨ ਛੱਡ ਦੇ ਕਾਰਸ਼ੀ ਵਾਲੇ ਦਿਨ, ਕਹਿੰਦਾ ਚੰਗਾ ਛੱਡੀ। ਫਿਰ ਮਹਾਰਾਜ ਦਸਵੀਂ ਨੂੰ ਦੋ ਬੋਤਲਾਂ ਪੀ ਲਿਆ ਕਰੋ। ਕਹਿੰਦੇ ਤੇਰੀ ਮਰਜ਼ੀ ਆ, ਦੋ ਪੀ ਚਾਰ ਪੀ, ਪਰ ਕਾਰਸ਼ੀ ਨੂੰ ਨਾ ਪੀ। ਕਹਿੰਦਾ ਮਨਜ਼ੂਰ। ਕਹਿੰਦੇ ਮਾਸ ਖਾਂਦਾ ਹੈ? ਕਹਿੰਦਾ ਕੋਈ ਵੀ ਨਹੀਂ ਛੱਡਦਾ। ਕਹਿੰਦੇ ਕੋਈ ਆਪਣੀ ਮਰਜ਼ੀ ਨਾਲ ਇੱਕ ਜਾਨਵਰ ਦਾ ਮਾਸ ਛੱਡ ਦੇ? ਕਹਿੰਦਾ ਕੌਂ ਦਾ ਛੱਡਿਆ, ਕੌਂ ਦਾ ਖਾਂਦਾ ਹੀ ਨਹੀਂ ਸੀ। ਕਹਿੰਦੇ ਠੀਕ ਹੈ। ਕਹਿੰਦੇ ਹੁਣ ਇੱਕ ਗੱਲ ਹੋਰ ਮੰਨ ਲੈ। ਕਹਿੰਦਾ ਦੱਸੋ। ਕਹਿੰਦੇ ਗਰੀਬ ਦੀ ਚੋਰੀ ਨਾ ਕਰੀ। ਕਹਿੰਦਾ ਲੈ ਸਰ, ਆਹ ਤਾਂ ਸਵਾਲਾ ਹੀ ਹੈ। ਕਹਿੰਦਾ ਚੋਰੀ ਤਾਂ ਅਸੀਂ ਪੈਸੇ ਵਾਲੀ ਦੀ ਕਰਦੇ ਹਾਂ, ਗਰੀਬ ਤੇ ਅਸੀਂ ਲੈਣਾ ਦੇਣਾ ਕੀ ਹੈ? ਕਹਿੰਦਾ ਇਹ ਵੀ ਮੰਨ। ਕਹਿੰਦੇ ਇੱਕ ਵਚਨ ਹੋਰ ਕਹੀਏ? ਕਹਿੰਦੇ ਹਾਂ। ਕਹਿੰਦੇ ਪੰਜ ਮਾਵਾਂ ਹੁੰਦੀਆਂ ਸੰਸਾਰ 'ਚ, ਆਪਣੀ ਮਾਂ, ਮਿੱਤਰ ਦੀ ਮਾਂ, ਆਪਣੀ ਪਤਨੀ ਦੀ ਮਾਂ, ਸਾਧੂ ਸੰਤ ਦੀ ਮਾਂ, ਤੇ ਇੱਕ ਰਾਜੇ ਦੀ ਜੋ ਰਾਣੀ ਹੁੰਦੀ ਹੈ। ਕਹਿੰਦੇ ਇਹਨਾਂ ਵੱਲ ਮੰਦੀ ਨਿਗਾਹ ਨਾਲ ਨਾ ਦੇਖੀ। ਕਹਿੰਦਾ ਮਨਜ਼ੂਰ। ਕਹਿੰਦੇ ਸ਼ਾਬਾਸ਼, ਇੱਕ ਵਚਨ ਬਹਿ ਗਿਆ। ਕਹਿੰਦੇ ਉਹ ਵੀ ਦੱਸ ਛੱਡੋ, ਲੱਗਦੇ ਹੱਥ। ਕਹਿੰਦੇ ਉਹ ਇਹ ਹੈ ਵੀ ਨਮ ਖਾ ਕੇ ਨਾ ਬੁਰਾ ਕਰੀ। ਕਹਿੰਦਾ ਅਸੀਂ ਨਾ ਕਿਸੇ ਦਾ ਨਮ ਖਾਂਦੇ ਹਾਂ ਅਤੇ ਨਾ ਬੁਰਾ ਕਰਨ ਤੋਂ ਹਟਦੇ ਹਾਂ। ਨਮ ਖਾਣਾ ਹੀ ਨਹੀਂ, ਜਿਹਦਾ ਬੁਰਾ ਕਰਨਾ ਹੀ ਹੈ ਸਾਡਾ ਸਵਾਦ ਨਹੀਂ, ਨੂਣ ਖਾਇਆ ਕਰਾਂਗੇ। ਅੱਗੇ ਤਾਂ ਕਹਿੰਦਾ ਕਿਤੇ ਧੋਖਾ ਦੇ ਹੀ ਲਈਦਾ ਹੀ ਹੈ, ਪਰ ਸਾਡੇ ਵੀ ਬੁਰਾ ਮੰਨਦੇ ਨੇ ਨੂਣ ਖਾ ਕੇ ਬੁਰਾ ਕਰਨਾ। ਸੰਤ ਚਲੇ ਗਏ। ਹੁਣ ਚੋਰੀ ਰਾਜੇ ਦੇ ਕਰਨ ਲੱਗਿਆ, ਗਰੀਬ ਲੱਭਦਾ ਵੀ ਗਰੀਬ ਹੈ, ਇਹ ਵੀ ਗਰੀਬ ਹੈ, ਇਹ ਵੀ ਗਰੀਬ ਹੈ। ਰਾਜੇ ਦੇ ਜਾ ਵੜਿਆ, ਚੁਬਾਰੇ ਚੜ੍ਹ ਗਿਆ, ਅਤੇ ਉੱਥੇ ਉਹਦੀ ਰਾਣੀ ਜਿਹੜੀ ਸੀ ਛੋਟੀ ਉਮਰ ਦੀ ਸੀ, ਰਾਜਾ ਬਿਰਧ ਸੀ, ਉਹ ਰਾਜੀ ਨੇ ਰਾਣੀ ਨੇ ਦੇਖਿਆ ਵੀ ਬੰਦਾ ਆ ਗਿਆ ਕੋਈ, ਅਤੇ ਨਾਲ ਸਮਝਿਆ ਵੀ ਕੋਈ ਪਤਾ ਨਹੀਂ ਕਿਵੇਂ ਆ ਗਿਆ, ਅਤੇ ਉੱਠ ਕੇ ਉਹਨੇ ਸਾਰੇ ਗਹਿਣੇ ਚੱਕ ਲਏ। ਜਦ ਉਹਦੇ ਕੋਲ ਆ ਕੇ ਸਰਾਣੇ ਨੂੰ ਹੱਥ ਪਾਇਆ ਤਾਂ ਉਹ ਹੌਲੀ ਦੇ ਕੇ ਕਹਿਣ ਲੱਗੀ, ਕਹਿੰਦੀ ਦੇਖ ਮੈਂ ਰਾਜੇ ਦੇ ਘਰ ਬੜੀ ਤੰਗ ਆ, ਤੂੰ ਮੈਨੂੰ ਲੈ ਚੱਲ। ਕਹਿੰਦਾ ਨਾ ਮਾਤਾ। ਕਹਿੰਦਾ ਮੈਂ ਤੇਰੀ ਮਾਂ ਕਿੱਥੋਂ ਲੱਗ ਗਈ? ਕਹਿੰਦਾ ਮੈਨੂੰ ਇੱਕ ਸੰਤ ਨੇ ਕਿਹਾ ਸੀ ਵੀ ਰਾਜੇ ਦੀ ਰਾਣੀ ਜਿਹੜੀ ਹੁੰਦੀ ਆ ਮਾਂ ਹੁੰਦੀ ਹੈ। ਇਹਨੇ ਇਹਨੂੰ ਰਾਜੇ ਨੂੰ ਜਾ ਰਹਿ ਗਈ। ਰਾਜਾ ਸੁਣਨ ਲੱਗ ਗਿਆ ਗੱਲ, ਉਹਨੇ ਕਿਹਾ ਵੀ ਆਹ ਬੰਦਾ ਕਿਹਾ ਜਾ ਗਿਆ ਜਿਹੜਾ ਰਾਣੀ ਨੂੰ ਕਹਿੰਦਾ ਮਾਂ? ਉਹ ਕਹਿੰਦੀ ਮੈਂ ਕਹਿਣਾ ਹੋਰ ਵੀ ਨਾਲ ਲੈ ਚੱਲੂ, ਤੂੰ ਮੈਨੂੰ ਲੈ ਚੱਲ। ਕਹਿੰਦਾ ਨਾ ਮਾਂ, ਆਹ ਕੰਮ ਮੈਂ ਮੇਰੇ ਨਹੀਂ ਹੋਣ, ਜਾਣੇ ਤਾਂ ਮੈਂ ਲੈ ਜਾਣੇ ਨੇ, ਛੱਡਣੇ ਨਹੀਂ ਹੈ, ਪਰ ਤੂੰ ਮੇਰੀ ਮਾਤਾ। ਇਹਨਾਂ ਨੂੰ ਇੱਕ ਸਰਾਈ ਪਈ ਸੀ, ਉਹ ਚੱਕ ਲਈ, ਪਲੇਟ ਪਈ ਸੀ ਉਹਦੇ 'ਚ ਉਂਗਲੀ ਲੱਗੀ ਅਤੇ ਮੂੰਹ ਨੂੰ ਲਾ ਲਈ, ਉਹਦੇ 'ਚ ਨਮਕ ਸੀ। ਕਹਿੰਦਾ ਲੈ ਬਈ, ਕਿਸਮਤ 'ਚ ਨਹੀਂ ਅੱਜ। ਸਾਧ ਨੇ ਕਹਿੰਦਾ ਪੰਜ ਵਚਨ ਦੇ ਤੇ, ਕਹਿੰਦਾ ਦੋ 'ਚ ਫਸ ਗਿਆ ਮੈਂ। ਕਹਿੰਦਾ ਚੱਲ ਠੀਕ ਹੈ, ਛੱਡ ਫਲੇ, ਛੱਡ ਕੇ ਤੁਰਿਆ ਗਿਆ। ਰਾਜੇ ਨੇ ਸਾਰੀਆਂ ਗੱਲਾਂ ਸੁਣੀਆਂ, ਦੂਜੇ ਦਿਨ ਢਿਡੋਰਾ ਪਟਵਾ। ਕਹਿੰਦਾ ਜਿਹੜਾ ਚੋਰ ਆ ਉਹ ਹਾਜ਼ਰ ਹੋਵੇ, ਮੈਂ ਉਹਨੂੰ ਇਨਾਮ ਦੇਣਾ। ਉਹਨੇ ਕਿਹਾ ਵੀ ਚਾਹੇ ਫਸ ਜਾਈਏ ਚਾਹੇ ਰਹਿ ਜਾਈਏ, ਵੀ ਚਲੋ ਚੱਲਦੇ ਹਾਂ। ਉੱਥੇ ਚਲਿਆ ਗਿਆ। ਰਾਜਾ ਕਹਿਣ ਲੱਗਿਆ, ਦਰਬਾਰ ਲਾ ਲਿਆ। ਕਹਿੰਦਾ ਇਹ ਬੰਦਾ ਰਾਤ ਚੋਰੀ ਕਰਨ ਲਾਇਆ, ਇਹਦੀਆਂ ਮੈਂ ਗੱਲਾਂ ਸੁਣ ਲਈ। ਉਹ ਕਹਿੰਦਾ ਗੱਲ ਕੀ ਸੀ? ਕਹਿੰਦਾ ਇੱਕ ਸਾਧ ਆਏ ਸੀ, ਕਹਿੰਦਾ ਉਹਨਾਂ ਨੇ ਮੇਰੇ 'ਤੇ ਵਚਨ ਲੈ ਲਏ ਪੰਜ, ਮੈਂ ਸਰਦਾਰਾਂ ਚੋਰਾਂ ਦਾ ਸਰਦਾਰ ਅਤੇ ਮੈਂ ਸਾਰੇ ਚੋਰਾਂ ਨੂੰ ਵਚਨ ਇਹੀ ਪੰਜ ਮਨਾ ਲਏ। ਅਤੇ ਪਹਿਲਾ ਵਚਨ ਉਹਦਾ ਸੀ ਵੀ ਗਰੀਬ ਦੇ ਚੋਰੀ ਨਾ ਕਰੀ, ਰਾਜਨ ਤੇਰੇ ਨਾਲੋਂ ਸਭ ਗਰੀਬ ਨੇ ਤਾਂ ਮੈਂ ਤੇਰੇ ਆ ਮਹਿਲਾਂ 'ਚ ਵੜੇ। ਉਹਨੇ ਵਚਨ ਦਿੱਤਾ ਸੀ ਪੰਜ ਮਾਵਾਂ ਹੁੰਦੀਆਂ ਅਤੇ ਉਹਦੇ ਵਿੱਚ ਜਿਹੜੀ ਤੇਰੀ ਰਾਣੀ ਹੈ ਉਹਨੂੰ ਵੀ ਮਾਂ ਕਿਹਾ ਸੀ, ਮੈਂ ਇਸ ਕਰਕੇ ਇਹਨੂੰ ਮਾਂ ਕਹਿੰਦਾ ਰਿਹਾ। ਕਹਿੰਦੇ ਲੈ ਕੇ ਨਾ ਗਿਆ? ਕਹਿੰਦਾ ਮਾਂ ਨੂੰ ਕੌਣ ਲੈ ਕੇ ਜਾਂਦਾ? ਸ਼ਾਬਾਸ਼, ਕਹਿੰਦਾ ਨੇਚਾ ਤੇਰਾ ਪੱਕਾ। ਕਹਿੰਦਾ ਫਿਰ ਤੂੰ ਲੈ ਕੇ ਕਿਉਂ ਨਾ ਗਿਆ ਸਮਾਨ? ਕਹਿੰਦਾ ਉਹਨਾਂ ਨੇ ਕਿਹਾ ਸੀ ਵੀ ਨਮਕ ਖਾ ਕੇ ਨਾ ਬੁਰਾ ਕਰੀ। ਕਹਿੰਦਾ ਮੇਰੇ ਮੂੰਹ ਨੂੰ ਨੂਣ ਲੱਗ ਗਿਆ। ਕਹਿੰਦਾ ਸੋ ਮੈਂ ਲੈ ਕੇ ਨਹੀਂ ਗਿਆ। ਰਾਜੇ ਨੇ ਕਿਹਾ ਵੀ ਕਿਉਂ ਸਾਰੇ ਦਰਬਾਰ ਦੇ ਵਿੱਚ ਵਜ਼ੀਰਾਂ ਨੂੰ ਵੀ ਇਹਦੇ ਨਾਲੋਂ ਵੀ ਚੰਗਾ ਬੰਦਾ ਕੋਈ ਲੱਗ ਸਕਦਾ ਆਪਾਂ ਨੂੰ? ਮੇਰਾ ਵਫ਼ਾਦਾਰ ਮਾਂ ਕਹਿਣ ਨਾਲ ਅਤੇ ਫਿਰ ਨਮ ਖਾ ਕੇ ਬੁਰਾ ਨਾ ਕਰਨ ਨਾਲ, ਅਤੇ ਮੈਂ ਇਸ ਨੂੰ ਰਾਜ ਅਧਿਕਾਰੀ ਬਣਾਉਣਾ ਕਿਉਂਕਿ ਮੇਰੇ ਪੁੱਤਰ ਨਹੀਂ ਹੈ। ਸੋ ਤਖ਼ਤ 'ਤੇ ਬਿਠਾ ਦਿੱਤਾ। ਸਮਾਂ ਨਾ, ਉਹਨੇ ਸਾਰੀਆਂ ਚੋਰੀਆਂ ਚਕਾਰੀਆਂ ਬੰਦ ਕਰਾ ਦਿੱਤੀਆਂ ਕਿਉਂਕਿ ਸਾਰੇ ਅੱਡਿਆਂ ਦਾ ਵਾਕਫ ਸੀ। ਉਹਨਾਂ ਨੂੰ ਵੱਡੇ ਵੱਡੇ ਆਫਿਸਰ ਬਣਾ ਦਿੱਤਾ। ਚੋਰੀ ਹਟ ਗਈ, ਡਾਕੂ ਡਾਕੇ ਮਾਰਨ ਤੇ ਹਟ ਗਏ, ਰਾਜ ਦੀ ਮਹਿਮਾ ਹੋਈ, ਸਾਧੂ ਸੰਤਾਂ ਦੀ ਸੇਵਾ ਕਰਨ ਲੱਗ ਗਿਆ ਵੀ ਇੱਕ ਸਾਧ ਨੇ ਮੈਨੂੰ ਰਾਜਾ ਬਣਾਇਆ, ਮੈਂ ਉਹਦਾ ਬਚਨ ਮੰਨਿਆ। ਹੁੰਦੇ ਹੁੰਦੇ ਉਹ ਸੰਤ ਵੀ ਆ ਗਏ ਤੇ ਉਸ ਵੇਲੇ ਬਿਮਾਰ ਸੀ, ਸ਼ਰਾਬ ਕਾਸ਼ੀਨ ਤਾਂ ਕੀ ਪਾਉਣੀ, ਬਿਲਕੁਲ ਹੀ ਹਟਾਤੀ। ਤੇ ਹਕੀਮ ਇਹ ਕਹਿੰਦੇ ਸੀ ਵੀ ਤੂੰ ਕੌਮ ਦਾ ਮਾਸ ਖਾ ਲਿਆ ਫਿਰ ਰਾਜੀ ਹੋਏਗਾ। ਕਹਿੰਦਾ ਨਾ, ਮੈਂ ਮਰਦ ਛੱਕ ਜਾਵਾਂ, ਬਚਨ ਨਹੀਂ ਮੈਂ ਛੱਡ। ਉਹ ਸੰਤਾਂ ਨੂੰ ਪਤਾ ਲੱਗਿਆ ਵੀ ਇਸ ਦੇਸ਼ ਦਾ ਰਾਜਾ ਕੌਮ ਦਾ ਮਾਸ ਨਹੀਂ ਖਾਂਦਾ, ਬਿਮਾਰ ਹੈ। ਅਖੀਰ ਪਤਾ ਲੱਗਿਆ ਵੀ ਇਹ ਤਾਂ ਉਹੀ ਚੋਰ ਹੈ, ਡਾਕੂ ਹੈ। ਆਪ ਆ ਗਏ, ਬੜੀ ਸੇਵਾ ਕਰ, ਉਸ ਵੇਲੇ ਦਵਾਈਆਂ ਜਾਣਦੇ ਸੀ, ਹੋਰ ਦਵਾਈ ਦੇ ਕੇ ਰਾਜੀ ਕਰ ਲਏ। ਸੋ ਕਹਿੰਦੇ ਉਹ ਜਿਹੜਾ ਚੋਰ ਸੀ, ਚੋਰ ਗਿਆ ਘਰ ਸ਼ਾਹ ਦੇ ਘਰ ਅੰਦਰ ਵੜਿਆ, ਕੁੱਛਾਂ ਕੰਨੇ ਭਾਲਦਾ, ਚੁਬਾਰੇ ਚੜਿਆ, ਸੋਨਾ ਰੁਪਾ ਪੰਡਵਨ ਅਗਲਾਈ ਅੜਿਆ, ਹੋਰ ਲੁੱਟਣ ਵਾਸਤੇ ਗਾਂ ਗਿਆ, ਲੋਭ ਲੈਰ ਹਰਕਾਇਆ, ਲੂਣ ਹਾਂਡਾ ਫੜਿਆ, ਚੁੱਕ ਲੈ ਕੇ ਚੱਖਿਆ, ਤਿਸ ਕੱਖ ਨਾ ਖੜਿਆ, ਲੂਣ ਆਰਾਮੀ ਗੁਣਾਗਾਰ ਧਰ ਤੰਬੜ ਤੜੇ। ਜਿਹੜੇ ਲੂਣ ਆਰਾਮੀ ਹੁੰਦੇ ਨੇ ਕਹਿੰਦੇ ਉਹਨਾਂ 'ਤੇ ਮਾਰ ਪੈਂਦੀ। ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਲੂਣ ਹਰਾਮੀ ਹੁੰਦੇ ਨੇ, ਇੱਕ ਤਾਂ ਉਹ ਹੁੰਦੇ ਨੇ ਜਿਹੜੇ ਕਿਸੇ ਦੀ ਨੌਕਰੀ ਕਰਕੇ ਉਹਨੂੰ ਧੋਖਾ ਦੇਣ, ਇੱਕ ਲੂਣ ਹਰਾਮੀ ਉਹ ਹੁੰਦੇ ਨੇ ਜਿਹੜੇ ਸਾਰੀਆਂ ਰਹਿਮਤਾਂ, ਸੋਹਣਾ ਸਰੀਰ ਮਿਲਿਆ, ਸੋਹਣੇ ਬੱਚੇ ਮਿਲੇ ਨੇ, ਸੋਹਣੀਆਂ ਕੋਠੀਆਂ ਮਿਲੀਆਂ, ਸੋਹਣੇ ਵਸਤਰ, ਸੋਹਣੀਆਂ ਸਵਾਰੀਆਂ ਕਿਹਨੇ ਦਿੱਤੀਆਂ ਨੇ, ਕਹਿੰਦੇ ਵਾਹਿਗੁਰੂ ਨੇ। ਫਿਰ ਵਾਹਿਗੁਰੂ ਦਾ ਦਿੱਤਾ ਨਮ ਖਾਂਦੇ ਨੇ ਨਾ। ਕਹਿੰਦੇ ਜਿਹੜੇ ਉਸ ਨਾਲ ਧੋਖਾ ਕਰਦੇ ਨੇ, ਉਹਦੇ ਹੁਕਮ ਅਦੂਲੀ ਕਰਦੇ ਨੇ ਤੇ ਸੰਸਾਰ ਦੇ ਵਿੱਚ ਦੁੱਖ ਪੈਦਾ ਕਰਦੇ ਨੇ, ਕਹਿੰਦੇ ਉਹ ਅਸਲੀ ਲੂਣ ਹਰਾਮੀ। ਅੰਤਰ ਜਾਮੀ ਸਭ ਵਿੱਚ ਜਾਣਾ, ਤਿਸ ਤੇ ਕਹਾਂ ਦਰਾਇਓ, ਹਸਤ ਪਾਵ ਚਰੇ ਖਿਨ ਪੀਤਰ, ਅਗਨ ਸੰਗ ਲੈ ਜਾ ਰਿਹਾ, ਸਜ਼ਾ ਮਿਲਦੀ ਹੈ। ਮੂੜੇ ਤੈ ਮਨ ਤੇ ਰਾਮ ਵਸਾਰਿਓ, ਲੂਣ ਖਾਏ ਕਰ ਕਰੇ ਹਰਾਮ ਖੋਰੀ, ਤੇਖਤ ਨੈਣ ਵਧਾਰਿਓ, ਅਸਾਧ ਰੋਗ ਉਪਜਿਓ ਤਨ ਪੀਤਰ, ਟਰਤ ਨਾ ਕਾਹੂ ਟਾਰਿਓ, ਪ੍ਰਭ ਬਿਸਰਤ ਮਾਂ ਦੁੱਖ ਪਾਇਓ, ਇਹ ਨਾਨਕ ਤੱਤ ਵਿਚਾਰਿਓ। ਕਹਿੰਦੇ ਲੂਣ ਆਰਾਮੀ ਹੋ ਕੇ ਪ੍ਰਭੂ ਨੂੰ ਤੂੰ ਭੁੱਲ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਦੇਖ ਕਹਿੰਦੇ ਜਿਹੜਾ ਯੋਧਾ ਹੁੰਦਾ ਹੈ, ਮਾਲਕ ਦਾ ਨੌਕਰ ਹੁੰਦਾ ਹੈ, ਕਹਿੰਦੇ ਸੰਕਟ ਦੇ ਗਰੀਬਨ ਜੋਏ, ਜਿਹੜਾ ਗਰੀਬਾਂ ਨੂੰ ਤੰਗ ਕਰੇ ਨਾ, ਤੇ ਜੋ ਲੜੇ ਧਰਮ ਬਹੁ ਹੋਏ, ਗਰੀਬਾਂ ਦੀ ਰਾਖੀ ਵਾਸਤੇ ਜਿਹੜਾ ਯੁੱਧ ਕਰਦਾ ਉਹ ਧਰਮ ਹੁੰਦਾ। ਜਿਸ ਕੋ ਲੂਣ ਖਾਏ ਤਿਸ ਹੇਤ, ਜਿਹਦਾ ਨਮਕ ਖਾਵੇ ਉਹਦਾ ਹੇਤ ਪਿਆਰ ਕਰੇ, ਪੀਠ ਨਾ ਦੀਜੈ ਕਦੋਂ ਰੰਗ ਖੇਤ, ਕਦੇ ਰਣ ਦੇ ਖੇਤ ਵਿੱਚ ਪਿੱਠ ਨਾ ਦੇਵੇ, ਸਵਾਮੀ ਕਾਰਜ ਹਿੱਤ ਦੇ ਪ੍ਰਾਣਾ, ਸਵਾਮੀ ਦਾ ਕੰਮ ਹੋਵੇ ਤੇ ਉਹਨੂੰ ਪੂਰਾ ਕਰਨ ਵਾਸਤੇ ਜੇ ਪ੍ਰਾਣ ਵੀ ਜਾਣ ਤਾਂ ਚਲੇ ਜਾਣ, ਦੋਨੋਂ ਲੋਕਨ ਸੁਜਾ ਸਮਾਨਾ, ਇੱਥੇ ਵੀ ਜਸ ਹੁੰਦਾ ਤੇ ਦਰਗਾਹ ਵਿੱਚ ਵੀ ਜਸ ਹੁੰਦਾ, ਪਰਮੇਸ਼ਰ ਕੋ ਸਿਮਰਨ ਕਰੈ ਵਿਜੇ ਲਹੇ ਮੁਖ ਉੱਜਲ ਕਰੈ। ਕਹਿੰਦੇ ਉਹ ਜਿੱਤਦਾ ਤੇ ਉਹਦਾ ਮੁੱਖ ਪ੍ਰੇਮੀਆਂ ਉੱਜਲ ਹੁੰਦਾ, ਪਰਮੇਸ਼ਰ ਦਾ ਸਿਮਰਨ ਕਰੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਕਰਤੱਵ ਦੀ ਪਾਲਣਾ ਕਰਨ ਦਾ ਆਦੇਸ਼ ਦਿੱਤਾ। ਕਹਿਣ ਲੱਗੇ ਜੇਕਰ ਯੁੱਧ ਆਣ ਕਿਤ ਪਰੈ, ਇਹ ਭਾਈ ਮੱਲੂ ਜੇ ਕਿਤੇ ਯੁੱਧ ਆ ਜਾਵੇ ਨਾ, ਅਲਪ ਕੇ ਬਹੁਤੇ ਨਹੀਂ ਵਿਚਾਰੈ। ਕਹਿੰਦੇ ਫੇਰ ਐ ਨਾ ਦੇਖੀ ਵੀ ਮੇਰੇ ਮੂਹਰੇ ਬਹੁਤੇ ਖੜੇ ਨੇ ਚਾਹੇ ਥੋੜੇ ਖੜੇ ਨੇ, ਪੀਠ ਨਾ ਦੇ ਸਮੁੱਖ ਸਮੁੱਖ ਵਿਪਰਾਇ, ਪਿੱਠ ਨਾ ਦੇਵੇ ਸਨਮੁਖ ਹੋ ਕੇ ਲੜੇ, ਨਿਰਭੈ ਸ਼ਸਤਰ ਵਹੇ ਜਸ ਲੈ, ਜਦੋਂ ਨਿਰਭੈ ਹੋ ਕੇ ਸ਼ਸਤਰ ਚਲਾਏਗਾ ਜਸ ਲੈਣਾ, ਦੇਵਾਂ ਤਾਂ ਜਾਣਾ ਹੀ ਜਾਣਾ, ਜਗ ਮੈਂ ਪ੍ਰਾਪਤ ਬ੍ਰਿੰਦ ਪਦਾਰਥ, ਜੇ ਰਹਿ ਗਿਆ ਵੱਡੇ ਤੇ ਵੱਡੇ ਪਦਾਰਥ ਤੈਨੂੰ ਸੰਸਾਰ ਚ ਮਿਲਣੇ, ਲੈ ਸਤਸੰਗਤ ਲਾਏ ਸਕਾਰ, ਤੇ ਉਹਨਾਂ ਨੂੰ ਲੈ ਕੇ ਸਤਸੰਗ ਦੇ ਵਾਸਤੇ ਲਾਇਆ, ਜੇ ਰਣ ਮੈਂ ਸਨਮੁਖ ਮਿਰਤ ਪਾਵੇ, ਜੇ ਜੂਝਦਾ ਹੋਇਆ ਚੜਾਈ ਕਰ ਜਾਵੇ, ਸਵਰਗ ਨਿਰਸੰਸ ਹੈ ਸੁਰ ਸੁਭਾਵ ਹੈ, ਉਹ ਨਿਰਸੰਸ ਸਵਰਗ ਦੇ ਵਿੱਚ ਜਾਂਦਾ। ਉਜਲ ਆਨੰਦ ਇਸ ਤਰ੍ਹਾਂ ਕਰਨ ਦੇ ਨਾਲ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਚ ਵੀ ਮੁੱਖ ਕਰ ਕਲਿਆਣ, ਇਹ ਨਿਜ ਪ੍ਰਾਣਨ ਇਸ ਤਰ੍ਹਾਂ ਆਪਣੇ ਪ੍ਰਾਣਾਂ ਦੀ ਤੂੰ ਕਲਿਆਣ ਕਰ। ਮੱਲੂ ਸ਼ਾਹੀ ਸੁਣੇ ਉਪਦੇਸ਼, ਮੱਲੂ ਸ਼ਾਹੀ ਨੇ ਜਦੋਂ ਉਪਦੇਸ਼ ਸੁਣਿਆ, ਬਰਤਨ ਲਾਗਿਓ ਤਥਾ ਹਮੇਸ਼, ਉਸੇ ਤਰ੍ਹਾਂ ਬਰਤਨ ਲਾਗਿਆ, ਵੰਡ ਖਾਏ ਨਿਜ ਧਰਮ ਵਿਚਾਰ, ਉਸ ਵੇਲੇ ਵੰਡਗੀ ਕਰਦਾ, ਵੰਡ ਕੇ ਖਾਂਦਾ ਨਿਜ ਦਾ ਧਰਮ ਵਿਚਾਰ, ਆਤਮ ਤਨ ਸੱਤਾ ਸਭ ਧਾਰੈ, ਉਸ ਵੇਲੇ ਬੰਦਗੀ ਕਰਦਾ ਜੋ ਗੁਰੂ ਸਾਹਿਬ ਦੇ ਉਪਦੇਸ਼ ਦਿੱਤੇ ਨੇ। ਸੋ ਸਤਿਗੁਰੂ ਜੀ ਗੁਰੂ ਦਸਵੇਂ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਜਿਹੜੇ ਯੁੱਧ ਕਰਕੇ ਚੜ੍ਹਾਈ ਕਰਦੇ ਨੇ ਉਹਨਾਂ ਦੀ ਗਤੀ ਕੀ ਹੁੰਦੀ? ਮਹਾਰਾਜ ਕਹਿੰਦੇ ਜਿਹੜੇ ਪ੍ਰਵਾਨ ਪੁਰਸ਼ ਜਾਂਦੇ ਨੇ ਨਾ, ਜਿਹੜਾ ਤਾਂ ਪਿੱਠ ਦੇ ਕੇ ਮਰਦੇ ਨੇ, ਕਹਿੰਦੇ ਉਹ ਤਾਂ ਭੂਤ ਪ੍ਰੇਤ ਬਣਦੇ ਨੇ, ਮਾੜੀਆਂ ਜੂਨਾਂ 'ਚ ਜਾਂਦੇ ਨੇ, ਨਖਿੱਧ ਜੂਨੀਆਂ 'ਚ ਜਾਂਦੇ ਨੇ। ਜਿਹੜੇ ਬੰਦਗੀ ਕਰਨ ਵਾਲੇ ਪ੍ਰਵਾਨ ਜੀਵਨ ਵਾਲੇ ਚੜ੍ਹਾਈ ਕਰਦੇ ਨੇ, ਉਹ ਸਤਿਗੁਰੂ ਦੇ ਦੇਸ਼ ਚ ਆਉਂਦੇ ਨੇ। ਸਤਿਗੁਰੂ ਰਹਿੰਦਾ ਕਿੱਥੇ ਹੈ? ਸਤਿਗੁਰੂ ਰਹਿੰਦਾ ਮੈਂ ਸ਼ਿਵ ਸ਼ਕਤੀ ਜਲ ਨਹੀਂ ਪਵਨਾ, ਜਿੱਥੇ ਨਾ ਤਾਂ ਮਾਇਆ ਪ੍ਰਕਿਰਤੀ ਤੇ ਨਾ ਉੱਥੇ ਕੋਈ ਜਲ ਹੈ ਨਾ ਕੋਈ ਪਾਉਣ, ਕਹਿ ਆਕਾਰ ਨਹੀਂ ਮੇਦ ਨਹੀਂ, ਉੱਥੇ ਕੋਈ ਆਕਾਰ ਨਹੀਂ, ਨਾ ਕੋਈ ਖੰਡ ਹੈ ਨਾ ਕੋਈ ਬ੍ਰਹਮੰਡ ਹੈ। ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਸਤਿਗੁਰੂ ਉੱਥੇ ਨਿਵਾਸ ਕਰਦਾ ਹੈ। ਜੈ ਅਵਗਤ ਨਾਥ ਅਗੰਮ ਧਨੀ, ਜਿੱਥੇ ਵਾਹਿਗੁਰੂ ਜੀ ਰਹਿੰਦੇ ਨੇ ਉੱਥੇ ਸਤਿਗੁਰੂ ਰਹਿੰਦਾ। ਕਹਿੰਦੇ ਉੱਥੇ ਜਿਹੜਾ ਗੁਰੂ ਮਹਾਰਾਜ ਆਪਣੀ ਗੱਲ ਕਰਦੇ ਨੇ, ਕਹਿੰਦੇ ਗੁਰਸਿੱਖੋ ਅਸੀਂ 10,000 ਸਾਲ ਸਿੱਖ ਨੂੰ ਉਡੀਕਦੇ ਹਾਂ। 10,000 ਜਿਹੜਾ ਇੱਕ ਵਾਰੀ ਸਿੱਖੀ ਚ ਆ ਗਿਆ ਨਾ, ਉਹਨੂੰ ਫਿਰ ਅਸੀਂ 10,000 ਸਾਲ ਉਡੀਕਦੇ ਰਹਿੰਦੇ ਤੇ ਉਹਨੂੰ ਟੋਲਦੇ ਰਹਿੰਦੇ ਹਾਂ ਵੀ ਸਵਰਗ ਲੋਕ ਚ ਕਿੱਥੇ ਆ ਗਿਆ, ਧਰਤੀ ਤੇ ਹੈ ਤੇ ਜਾਂ ਗੰਧਰਵ ਲੋਕ ਚ ਆ ਗਿਆ ਜਾਂ ਦੇਵ ਗੰਧਰਵ ਲੋਕ ਚ ਹੈ ਜਾਂ ਪਿੱਤਰ ਲੋਕ ਚ ਹੈ। ਕਹਿੰਦੇ ਉੱਥੋਂ ਲੈ ਕੇ ਕੁਬੇਰ ਲੋਕ ਥਾਈ ਅਸੀਂ ਟੋਲਦੇ ਰਹਿੰਦੇ ਹਾਂ ਤੇ 56 ਕਰੋੜ ਸਿੱਖਾਂ ਦਾ ਆਧਾਰ ਕਰਨਾ ਸਾਡੇ ਹੱਥ ਨਿਰੰਕਾਰ ਨੇ ਦਿੱਤਾ, ਉਹਨਾਂ ਨੂੰ ਸੱਚਖੰਡ ਚ ਲਿਜਾਣਾ। ਸੋ ਕਹਿਣ ਲੱਗੇ ਉਹਨਾਂ ਨੂੰ ਅਸੀਂ ਟੋਲਦੇ ਹਾਂ ਤੇ ਸ਼ਹੀਦ ਦੀ ਪਦਵੀ ਦਿੰਦੇ ਹਾਂ। ਸ਼ਹੀਦਾਂ ਜਿਹੜੇ ਸ਼ਹੀਦ ਨੇ ਉਹਨਾਂ ਦੇ ਹੁਕਮ ਵਿੱਚ ਜੰਮ ਵੀ ਚੱਲਦੇ ਨੇ, ਭੂਤ ਪ੍ਰੇਤ ਅਸਰ ਪਸ਼ੂ ਪੰਖੀ ਨਗ ਨਾਗ ਨਰ ਜੱਛ ਗੰਧਰਵ ਰਾਕਸ਼ਸ ਪਛੜਾ ਜਿੰਨੀ ਵੀ ਕਾਇਨਾਤ ਹੈ ਉਹ ਸਾਰੀ ਸ਼ਹੀਦਾਂ ਦੇ ਹੱਥ ਵਿੱਚ ਦਿੱਤੀ ਹੋਈ ਹੈ ਤੇ ਉਹਨਾਂ ਨੂੰ ਅਧਿਕਾਰ ਹੈ ਆਪਣੀ ਪੂਜਾ ਕਰਾਉਣ ਦਾ, ਮੰਨਤ ਕਰਾਉਣ ਦਾ। ਤੇ ਉਹ 3 ਸੁਭਾਅ ਦੇ ਹੁੰਦੇ ਨੇ, ਰਾਜ ਸੁਭਾਅ, ਤਮ ਸੁਭਾਅ ਤੇ ਸੱਚ ਸੁਭਾਅ ਦੇ। ਉਹ ਸੁੱਖਾਂ ਜਿਹੜੀਆਂ ਨੇ, ਆਦਮੀ ਸੁਖੀ ਹੈ ਦੁਖੀ ਹੈ ਤੇ ਉਹਦੀ ਮਾਨਤਾ ਕਰਕੇ ਉਹਦੇ ਉਹਦੀਆਂ ਭਾਵਨਾ ਪੂਰੀਆਂ ਕਰਨ ਦੀ ਉਹਨਾਂ ਨੂੰ ਸ਼ਕਤੀਆਂ ਹੁੰਦੀਆਂ। ਜਿਹੜੇ ਦੇਵਤੇ ਨੇ ਉਹ ਵੀ ਸ਼ਹੀਦਾਂ, ਦੇਵਤਿਆਂ ਦਾ ਥਾਂ ਸ਼ਹੀਦਾਂ ਨੇ ਲੈ ਲਿਆ। ਪਹਿਲਾਂ ਇਹ 3 ਯੁੱਗਾਂ ਵਿੱਚ ਦੇਵਤਿਆਂ ਕੋਲ ਸੀ ਤੇ ਜਦ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਤੋਂ ਇਹ ਥਾਂ ਸ਼ਹੀਦਾਂ ਨੇ ਲੈ ਲਿਆ। ਜਿਹੜੇ ਪ੍ਰਵਾਨ ਹੋਈਆਂ ਹੋਈਆਂ ਰੂਹਾਂ ਨੇ ਉਹ ਹੇਠਾਂ ਤੋਂ ਲੈ ਕੇ ਗੰਧਰਵ ਲੋਕ ਤੋਂ ਲੈ ਕੇ ਸੱਚਖੰਡ ਥਾਈ ਸਾਰੀਆਂ ਰੂਹਾਂ ਦੀ ਸੰਭਾਲ ਕਰਦੇ ਤੇ ਦੇਵਤਿਆਂ ਦੀ ਥਾਂ ਸ਼ਹੀਦਾਂ ਨੇ ਲੈ ਲਈ। ਜਿਹੜਾ ਭਰਤਖੰਡ ਹੈ ਇਹਨਾਂ ਪਾਸ ਹੈ ਹੁਣ, ਸ਼ਹੀਦਾਂ ਦੇ ਪਾਸ, ਦੇਵਤਿਆਂ ਦੇ ਪਾਸ ਨੇ ਸਾਰੀਆਂ ਸਵਾਰੀਆਂ, ਸਾਰੇ ਵਸਤਰ, ਸਾਰੇ ਭੋਜਨ, ਜਿਸ ਦੀ ਵੀ ਇੱਛਾ ਕਰਦੇ ਨੇ। ਕਹਿੰਦੇ ਉਹ ਸਾਰੀਆਂ ਇਹਨਾਂ ਨੂੰ ਪ੍ਰਾਪਤ ਹੁੰਦੀ ਤੇ ਮਾਇਆ ਦਾ ਤਮਾਸ਼ਾ ਦੇਖਦੇ ਨੇ ਉਹ ਕਰੋੜਾਂ ਸਾਲ। ਜਿੱਥੇ ਜਿਸ ਬ੍ਰਹਮੰਡ ਚ ਜਾਣਾ ਉੱਥੇ ਚਲੇ, ਜੂਨਾਂ ਚ ਨਹੀਂ ਉਹ ਪੈਂਦੇ। ਕਹਿੰਦੇ ਜਿਹੜੇ ਨਗਰੇ ਹੁੰਦੇ ਨੇ ਉਹ ਭੂਤ ਪ੍ਰੇਤ ਬਣਦੇ ਨੇ ਮਰ ਕੇ, ਬਾਕੀ ਜਿਹੜੇ ਨਾਥ ਨੇ ਸਿੱਧ ਨੇ ਇਹ ਸਾਰੇ ਇਹਨਾਂ ਸ਼ਹੀਦਾਂ ਦੇ ਅਧੀਨ ਨੇ। ਤੇ ਸ਼ਹੀਦ ਦੀ ਜੋ ਪਦਵੀ ਹੈ ਉਹ ਬਹੁਤ ਵੱਡੀ ਮਹਾਰਾਜ ਨੇ ਦੱਸੀ ਹੈ। ਸੇ ਮਹਾਰਾਜ ਜੀ ਕਹਿਣ ਲੱਗੇ, ਭਾਈ ਮੱਲੂ ਸ਼ਾਹ, ਇਸ ਤਰ੍ਹਾਂ ਦੇ ਕਰਨ ਦੇ ਨਾਲ ਜੇ ਤੂੰ ਆਪਣਾ ਜੀਵਨ ਬਤੀਤ ਕਰੇਗਾ ਤਾਂ ਇਹਦੇ ਨਾਲ ਸਾਡੇ ਜਿਹੜੇ 4-5 ਅਸੀਂ ਤੈਨੂੰ ਵਚਨ ਦਿੱਤੇ ਨੇ, ਪਹਿਲਾਂ ਦਿੱਤਾ ਵੀ ਦੇਹ ਨੂੰ ਨਿਤਨਾ ਸਮਝੀਏ ਨੇ ਨਾਸ਼ ਹੋਣਾ ਹੀ ਹੋਣਾ, ਦੂਸਰਾ ਇਹ ਹੈ ਕਿ ਸੰਸਾਰ ਸੁਪਨਾ ਕਰਕੇ ਜਾਣ, ਤੀਸਰਾ ਇਹ ਹੈ ਕਿ ਤੂੰ ਜੋਤੀ ਸਰੂਪ ਹੈ ਦੇਹ ਨਹੀਂ ਹੈ, ਚੌਥਾ ਇਹ ਹੈ ਕਿ ਵਾਹਿਗੁਰੂ ਸਾਰੇ ਪਰਿਪੂਰਨ ਹੈ ਤੂੰ ਉਹਦੀ ਅੰਸ ਹੈ, ਪੰਜਵਾਂ ਵਚਨ ਇਹ ਹੈ ਕਿ ਸੂਰਮਤਾਈ ਸਿੱਖ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇਹਨਾਂ ਨੂੰ ਮਾਰ ਕੇ ਸੂਰਮਾ ਹੋ ਕੇ ਦਰਗਾਹ ਵਿੱਚ ਪ੍ਰਵਾਨ ਹੋ। ਸੋ ਜਦੋਂ ਤੂੰ ਇਸ ਤਰ੍ਹਾਂ ਦੇ ਨਾਲ ਸੰਸਾਰ ਵਿੱਚ ਕਰਤੱਵ ਕਰੇਗਾ ਤਾਂ ਤੇਰੇ ਸਾਰੇ ਕਰਤੱਵ ਨੇਕੀ ਦੇ ਕਰਤੱਵ ਹੋਣ। ਸੋ ਇਹ ਸਾਰਿਆਂ ਦਾ ਜੋ ਸਾਰ ਅੰਸ਼ ਹੈ ਉਹ ਤੈਨੂੰ ਅਸੀਂ ਇੱਕ ਵਾਰੀ ਦੱਸ ਦਿੰਦੇ ਹਾਂ। ਸਿਮਰ ਪਿਆਰੇ ਕਲੇਸ਼ ਤੰਗ ਆਏ ਮਿਟਾਓ, ਕਲਾ ਤੇ ਕਲੇਸ਼ ਮਿਟ ਜਾਏਗੀ, ਇਸ ਤਰ੍ਹਾਂ ਕਲਿਆਣ ਵੀ ਹੋ ਜਾਏਗੀ ਤੇ ਮੁੱਖ ਉਜਲਾ। ਜੋ ਤੈਂ ਕਿਹਾ ਸੀ ਮੁੱਖ ਉਜਲੇ ਕਿਵੇਂ ਜਾਵਾਂ, ਤੂੰ ਮੁੱਖ ਉਜਲਾ ਵੀ ਮੈਂ। ਸੋ ਇਹ ਵਿਦੇਸ਼ ਇਕੱਲੇ ਉਸ ਨੂੰ ਨਹੀਂ ਸਾਹ ਸੰਗੀ, ਸਾਨੂੰ ਵੀ ਪ੍ਰਾਪਤ ਹੋਇਆ। ਜੇ ਅਸੀਂ ਵੀ ਇਹਨਾਂ ਦੀ ਕਮਾਈ ਕਰੀਏ ਤਾਂ ਅਸੀਂ ਵੀ ਮੁੱਖ ਉਜਲੇ ਦਰਗਾਹ ਵਿੱਚ ਜਾ ਕੇ ਧੰਨ ਧੰਨ ਕਹੇ ਸਭ ਕੋਈ ਮੁੱਖ ਉਜਲ ਹਰ ਦਰਗਾਹ। ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਸਾਰੇ ਪ੍ਰੇਮੀ ਹੁਣ ਰਸਨਾ ਪਵਿੱਤਰ ਕਰਨ ਵਾਸਤੇ ਬੋਲਿਓ।
ਰਾਮ ਕਲੀ ਮਹਲਾ ਤੀਜਾ ਨੰਦੀ ਚੌਂਕਾ ਸਤਿਗੁਰ ਪ੍ਰਸਾਦ Thank you.